ये हफ्तावार बाइबल का दरसीवा स्प्रिंगफील्ड क्रिश्चियन साइंस चर्च इंडिपेंडेंट वालों है जड़ा न्यू जर्जी अमरीका है। होर मालूमात साड़ी वैबसाइट वेखो www.plainfieldcs.com। ये सबक 27 जून 2021 इतवार के दिन हफ्ते के अखीर उत्ते थोड़े पढ़ने लिए तैयार किया गया है। मजमून क्रिश्चियन साइंस सुनहरी मतन यर्मिया कि जलाद विच रोगन बिलसान नहीं है कि उत्थे कोई हकीम नहीं मेरी कौम दी ती शफा क्यों नहीं पाउंदी। जवाबी पढ़ाई यर्मिया मुकाशफा इस लई भी खुदावंद इंज आखदा है भी तेरी खस्तगी ला इलाज ते तेरा जख्म बहुत पीड़ वाला है। तेरा हमायती कोई नहीं जड़ा तेरे दारू पट्टी करे। तेरे कोल कोई शफा देने वाली दवाई नहीं है क्यों जे मैं फिर तेनू सेहतमंदी ते तेरे जख्मों तो शफा देवांगा। इहदे बाद ना कदी उन्हां नू भुख लगेगी ना प्यास ते ना कदी उन्हां नू धुप सतावेगी ना गर्मी। इस लई भी जड़ा लीला तख्त दे विचकार है वह उन्हां दी गलाबानी करेगा ते उन्हां नू हयाती दे चश्मियां दे कोल ले जावेगा ते रब उन्हां दीआं अखियां दे सारे अथरू पूंज देवेगा। फिर उन्हें मैनू बलोर वांगर चमकदे हयाती दे पानी दा एक रुख विखाया जड़ा रब ते लेले दे तख्त विचों निकल के उस सड़क दे विचकार वगदा सी ते दरिया दे आर पार हयाती दा रुख सी उहदे विच 12 किस्मां दे फल आउंदे सी ते उह हर महीने वधदा सी ते उस रुख दे पत्तरां नाल कौमां नू शफा हुंदी सी। दरसीवाज बाइबल विचों खरूज क्यों जे मैं खुदावन तेनु शफा देने वाला वा। यर्मिया खुदावन इंज आखदा है भई मलाऊ ने वह बंदा जड़ा इंसान उत्ते भरोसा करदा है ते बशर नू अपनी बांह समझदा है ते जिहदा दिल खुदावंद वलों वरगश्ता हो जांदा है क्यों जे उह रत्मा वांगर होवेगा जड़ा बियाबान विच है ते कदी भलियाई ना वेखेगा बल्कि बियाबान दियां पानी तो बगैर थावां विच ते गैर आबाद धरती विच रहेगा। धन्न है वह बंदा जड़ा खुदावंद उत्ते भरोसा करदा है ते जिहदी आस दी थां खुदावंद है क्यों जे उह उस रुख वांगर है जड़ा पानी विच लाया जावे ते अपनी जड़ दरिया वल वधावे ते जद गर्मी आवे ते उहनूं कुछ खतरा ना होवे बल्कि उहदे पत्तर हरे रहन ते खुशकसाली दा उहनूं कोई डर ना होवे ते फल लिआउण तों बाज ना आवे। दिल सारियां शैवां तों बहुता हीलाबाज ते ला इलाज है उहनूं कौन लभ सकदा है। मैं खुदावन दिल ते दिमाग नूं जांचदा ते अजमाना वां तां जो हर बंदे नूं उहदे चाल चलन दे मुताबक ते उहदे फल दे मुताबक बदला देवां। साडे मुकदस दा मकान शुरू तों ही मुकर्र कीता होया जलाली तख्ते ऐ खुदावन इसराइल दी आस दी थां तेनू तर्क करन वाले सारे शर्मिंदा होणगे मैनू तर्क करन वाले मिट्टी विच मिल जाणगे क्यों जे उन्होंने जड़ा हयाती दे पानी दा चश्मा है उहनू तर्क कर दिता। ऐ खुदावन तू मैनू शफा देवें ते मैं शफा पावांगा तू ही बचावें ते बचांगा क्यों जे तू मेरा फखर है। तवारीख ते जे मेरे लोकी जड़े मेरे नाँ तो अखवांदे ने खाकसार बन के दुआ करन ते मैनू वेखन दे तालब होन ते अपनियां बुरियां रावां तो फिरन ते मैं आसमान उत्तों सुन के उन्हां दा पाप माफ करांगा ते उन्हां दे मुल्क नू बहाल करांगा। यसाया जड़े लोकी हनेरे विच टुरदे सी उन्हां ने बड़ी लोह वेखी जड़े मौत दे परछावें वाले मुल्क विच रहिंदे सी उन्हां उत्ते नूर चमकिया। ਇਸ ਲਈ ਸਾਡੇ ਲਈ ਇੱਕ ਮੁੰਡਾ ਜੰਮਿਆ ਅਤੇ ਸਾਨੂੰ ਇੱਕ ਪੁੱਤਰ ਦਿੱਤਾ ਗਿਆ ਸਲਤਨਤ ਉਹਦੇ ਮੋਢਿਆਂ ਉੱਤੇ ਹੋਵੇਗੀ ਅਤੇ ਉਹਦਾ ਨਾਂ ਅਜੀਬ ਮਸ਼ੀਰ ਕਾਦਰ ਖੁਦਾ ਅਬਦੀਅਤ ਦਾ ਪਿਓ ਸਲਾਮਤੀ ਦਾ ਸ਼ਹਿਜ਼ਾਦਾ ਹੋਵੇਗਾ। ਉਹਦੀ ਸਲਤਨਤ ਦੇ ਇਕਬਾਲ ਅਤੇ ਸਲਾਮਤੀ ਦੀ ਇੰਤਹਾ ਨਾ ਹੋਵੇਗੀ। ਉਹ ਦਾਊਦ ਦੇ ਤਖ਼ਤ ਅਤੇ ਉਹਦੀ ਮੁਮਲਕਤ ਉੱਤੇ ਅੱਜ ਤੋਂ ਹਮੇਸ਼ਾ ਤੀਕਰ ਹੁਕਮਰਾਨੀ ਕਰੇਗਾ ਅਤੇ ਅਦਾਲਤ ਅਤੇ ਸੱਚਾਈ ਨਾਲ ਉਹਨਾਂ ਨੂੰ ਕਾਇਮ ਕਰੇਗਾ। ਰੱਬ ਉਲ ਫਵਾਜ ਦੀ ਗਜੂਰੀ ਇਹ ਕਰੇਗੀ। ਮਰਕਸ ਯਿਸੂ ਮਸੀਹ ਰੱਬ ਦੇ ਪੁੱਤਰ ਦੀ ਖੁਸ਼ਖਬਰੀ ਦਾ ਸ਼ੁਰੂ। ਫਿਰ ਯੂਹੰਨਾ ਦੇ ਫੜਵਾਏ ਜਾਣ ਤੋਂ ਬਾਅਦ ਯਿਸੂ ਨੇ ਗਲੀਲ ਵਿੱਚ ਆ ਕੇ ਰੱਬ ਦੀ ਬਾਦਸ਼ਾਹੀ ਦੀ ਮਨਾਦੀ ਕੀਤੀ ਅਤੇ ਆਖਿਆ ਵੀ ਵੇਲਾ ਪੂਰਾ ਹੋ ਗਿਆ ਹੈ, ਰੱਬ ਦੀ ਬਾਦਸ਼ਾਹੀ ਨੇੜੇ ਆ ਗਈ ਹੈ, ਤੌਬਾ ਕਰੋ ਅਤੇ ਖੁਸ਼ਖਬਰੀ ਉੱਤੇ ਈਮਾਨ ਲਿਆਓ। ਫਿਰ ਉਹ ਕਫਰਨਹੂਮ ਵਿੱਚ ਦਾਖਲ ਹੋਏ ਅਤੇ ਉਹ ਫਿਲਫੌਰ ਸੱਬਤ ਦੇ ਦਿਨ ਇਬਾਦਤਖਾਨੇ ਵਿੱਚ ਜਾ ਕੇ ਤਾਲੀਮ ਦੇਣ ਲੱਗਿਆ ਅਤੇ ਲੋਕ ਉਹਦੀ ਤਾਲੀਮ ਤੋਂ ਹੈਰਾਨ ਹੋਏ, ਕਿਉਂ ਜੇ ਉਹ ਉਹਨਾਂ ਨੂੰ ਫੱਕੀਆਂ ਵਾਂਗਰ ਨਹੀਂ ਬਲਕਿ ਸਾਹਬੇ ਇਖਤਿਆਰ ਵਾਂਗਰ ਤਾਲੀਮ ਦਿੰਦਾ ਸੀ। ਅਤੇ ਫਿਲਫੌਰ ਉਹਨਾਂ ਦੇ ਇਬਾਦਤਖਾਨੇ ਵਿੱਚ ਉਹਨਾਂ ਨੂੰ ਇੱਕ ਬੰਦਾ ਮਿਲਿਆ ਜਿਹਦੇ ਵਿੱਚ ਨਾਪਾਕ ਰੂਹ ਸੀ। ਉਹ ਇਹ ਆਖਦਿਆਂ ਚਿਲਾਇਆ ਭਈ ਐ ਯਿਸੂ ਨਾਸਰੀ, ਸਾਨੂੰ ਤੇਰੇ ਨਾਲ ਕੀ ਕੰਮ? ਕੀ ਤੂੰ ਸਾਨੂੰ ਹਲਾਕ ਕਰਨ ਆਇਆ ਹੈ? ਯਿਸੂ ਨੇ ਉਹਨੂੰ ਝਿੜਕ ਕੇ ਆਖਿਆ, ਚੁੱਪ ਰਹਿ ਅਤੇ ਇਹਦੇ ਵਿੱਚੋਂ ਨਿਕਲ ਜਾ। ਇਸ ਤਰ੍ਹਾਂ ਉਹ ਨਾਪਾਕ ਰੂਹ ਉਹਨੂੰ ਮਰੋੜ ਕੇ ਅਤੇ ਬੜੀ ਆਵਾਜ਼ ਨਾਲ ਚਿਲਾ ਕੇ ਉਹਦੇ ਵਿੱਚੋਂ ਨਿਕਲ ਗਈ ਅਤੇ ਉਹ ਫਿਲਫੌਰ ਇਬਾਦਤਖਾਨੇ ਵਿੱਚੋਂ ਨਿਕਲ ਕੇ ਯਾਕੂਬ ਅਤੇ ਯੂਹੰਨਾ ਦੇ ਨਾਲ ਸ਼ਮਾਉਨ ਅਤੇ ਇੰਦਰੀਆਸ ਦੇ ਘਰ ਆਏ। ਸ਼ਮਾਉਨ ਦੀ ਸੱਸ ਨੂੰ ਤਾਪ ਚੜ੍ਹੀ ਸੀ ਅਤੇ ਉਹਨਾਂ ਨੇ ਫਿਲਫੌਰ ਉਹਦੀ ਖਬਰ ਉਹਨੂੰ ਦਿੱਤੀ। ਉਹਨੇ ਕੋਲ ਜਾ ਕੇ ਅਤੇ ਉਹਦਾ ਹੱਥ ਫੜ ਕੇ ਉਹਨੂੰ ਚੁੱਕਿਆ ਅਤੇ ਤਾਪ ਉਹਦੇ ਉੱਤੋਂ ਉੱਤਰ ਗਈ ਅਤੇ ਉਹ ਉਹਨਾਂ ਦੀ ਸੇਵਾ ਕਰਨ ਲੱਗੀ। ਸ਼ਾਮ ਨੂੰ ਜਦ ਸੂਰਜ ਡੁੱਬ ਗਿਆ ਅਤੇ ਲੋਕ ਸਾਰੇ ਬਿਮਾਰਾਂ ਨੂੰ ਅਤੇ ਉਹਨਾਂ ਨੂੰ ਜਿਨ੍ਹਾਂ ਵਿੱਚ ਬਦਰੂਆਂ ਸੀ ਉਹਦੇ ਕੋਲ ਲਿਆਏ ਅਤੇ ਉਹਨੇ ਬਥੇਰਿਆਂ ਨੂੰ ਜਿਹੜੇ ਵੱਖਰੀਆਂ ਵੱਖਰੀਆਂ ਬਿਮਾਰੀਆਂ ਵਿੱਚ ਗ੍ਰਿਫਤਾਰ ਸੀ ਚੰਗਾ ਕੀਤਾ। ਮਰਕਸ ਫਿਰ ਇੱਕ ਔਰਤ ਜਿਹਦੇ 12 ਵਰ੍ਹਿਆਂ ਤੋਂ ਖੂਨ ਜਾਰੀ ਸੀ ਅਤੇ ਉਹ ਕਈ ਤਬੀਬਾਂ ਤੋਂ ਤਕਲੀਫ ਸਹਿ ਚੁੱਕੀ ਸੀ ਅਤੇ ਆਪਣਾ ਸਾਰਾ ਮਾਲ ਖਰਚ ਕਰਕੇ ਵੀ ਉਹਨੂੰ ਕੁਝ ਫਾਇਦਾ ਨਹੀਂ ਹੋਇਆ ਸੀ ਬਲਕਿ ਬਹੁਤੀ ਬਿਮਾਰ ਹੋ ਗਈ ਸੀ। ਯਿਸੂ ਦਾ ਹਾਲ ਸੁਣ ਕੇ ਜਿੱਥੇ ਵਿੱਚੋਂ ਉਹਦੇ ਮਗਰ ਆਈ ਅਤੇ ਉਹਦੇ ਲਿਬਾਸ ਨੂੰ ਛੂਹਿਆ, ਕਿਉਂ ਜੇ ਉਹ ਆਖਦੀ ਸੀ ਜੇ ਮੈਂ ਉਹਦੇ ਲਿਬਾਸ ਨੂੰ ਛੂਹ ਲਵਾਂਗੀ ਤਾਂ ਚੰਗੀ ਹੋ ਜਾਵਾਂਗੀ। ਅਤੇ ਫੌਰਨ ਉਹਦਾ ਖੂਨ ਵਗਣਾ ਬੰਦ ਹੋ ਗਿਆ ਅਤੇ ਉਹਨੇ ਆਪਣੇ ਬਦਨ ਵਿੱਚ ਮਹਿਸੂਸ ਕੀਤਾ ਵੀ ਮੈਂ ਇਸ ਬਿਮਾਰੀ ਤੋਂ ਸ਼ਿਫਾ ਪਾਈ। ਯਿਸੂ ਨੇ ਫੌਰਨ ਆਪਣੇ ਆਪ ਵਿੱਚ ਜਾਣ ਕੇ ਵੀ ਮੇਰੇ ਵਿੱਚੋਂ ਕੁਵਤ ਨਿਕਲੀ ਉਸ ਜਥੇ ਵਿੱਚ ਮਗਰ ਮੁੜ ਕੇ ਆਖਿਆ, ਕਿਹਨੇ ਮੇਰਾ ਲਿਬਾਸ ਛੋਇਆ? ਉਹਦੇ ਚੇਲਿਆਂ ਨੇ ਆਖਿਆ, ਤੂੰ ਵੇਖਦਾ ਹੈ ਜਿੱਥਾ ਤੇਰੇ ਉੱਤੇ ਡਿੱਗਦਾ ਪਿਆ ਹੈ ਅਤੇ ਤੂੰ ਆਖਦਾ ਵੀ ਮੈਨੂੰ ਕਿਹਨੇ ਛੂਇਆ? ਉਹਨੇ ਚਾਰਾਂ ਪਾਸੇ ਨਿਗਾਹ ਕੀਤੀ ਤਾਂ ਜੋ ਜਿਹਨੇ ਇਹ ਕੰਮ ਕੀਤਾ ਉਹਨੂੰ ਵੇਖੇ। ਉਹ ਔਰਤ ਜੋ ਕੁਝ ਉਹਦੇ ਤੋਂ ਹੋਇਆ ਸੀ ਮਹਿਸੂਸ ਕਰਕੇ ਡਰਦੀ ਅਤੇ ਕੰਬਦੀ ਹੋਈ ਉਹਦੇ ਅੱਗੇ ਡਿੱਗ ਪਈ ਅਤੇ ਸਾਰਾ ਹਾਲ ਸੱਚ ਸੱਚ ਉਹਨੂੰ ਆਖ ਦਿੱਤਾ। ਉਹਨੇ ਉਹਨੂੰ ਆਖਿਆ, ਧੀਏ ਤੇਰੇ ਇਮਾਨ ਨਾਲ ਤੈਨੂੰ ਸ਼ਿਫਾ ਮਿਲੀ, ਸਲਾਮਤ ਟੁਰ ਜਾ ਅਤੇ ਆਪਣੀ ਬਿਮਾਰੀ ਤੋਂ ਬਚੀ ਰਹਿ। ਯੂਹੰਨਾ ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਜਿਹੜਾ ਮੇਰੇ ਉੱਤੇ ਇਮਾਨ ਰੱਖਦਾ ਹੈ ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ ਬਲਕਿ ਇਹਨਾਂ ਤੋਂ ਵੀ ਵੱਡੇ ਕੰਮ ਕਰੇਗਾ, ਕਿਉਂ ਜੇ ਮੈਂ ਪਿਓ ਦੇ ਕੋਲ ਜਾਂਦਾ ਵਾਂ। ਯਾਕੂਬ ਜੇ ਤੁਹਾਡੇ ਵਿੱਚੋਂ ਕੋਈ ਮੁਸੀਬਤ ਦਾ ਮਾਰਿਆ ਹੋਵੇ ਤਾਂ ਉਹ ਦੁਆ ਕਰੇ, ਜੇ ਤੁਹਾਡੇ ਵਿੱਚੋਂ ਕੋਈ ਬਿਮਾਰ ਹੋਵੇ ਤਾਂ ਕਲੀਸਿਆ ਦੇ ਬਜ਼ੁਰਗਾਂ ਨੂੰ ਬੁਲਾਵੇ ਅਤੇ ਉਹ ਖੁਦਾਵੰਦ ਦੇ ਨਾਂ ਤੋਂ ਉਹਨੂੰ ਤੇਲ ਮਲ ਕੇ ਉਹਦੇ ਲਈ ਦੁਆ ਕਰਨ। ਜਿਹੜੀ ਦੁਆ ਇਮਾਨ ਨਾਲ ਹੋਵੇਗੀ ਉਹਦੇ ਪਰੋਂ ਬਿਮਾਰ ਬਚ ਜਾਵੇਗਾ ਅਤੇ ਖੁਦਾਵੰਦ ਉਹਨੂੰ ਚੁੱਕ ਕੇ ਖਿਲਾਰ ਦੇਵੇਗਾ ਅਤੇ ਜੇ ਉਹਨੇ ਪਾਪ ਕੀਤੇ ਹੋਣ ਤਾਂ ਉਹਨਾਂ ਦੀ ਵੀ ਮਾਫ਼ੀ ਹੋ ਜਾਵੇਗੀ। ਹੁਣ ਮੈਂ ਮੀਰ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ ਸਾਨੂੰ ਦੁਆ ਸਾਜ਼ੀ ਨੂੰ ਛੱਡ ਕੇ ਮੌਜੂਦਾਤ ਦੇ ਇਲਮ ਯਾਨੀ ਸੱਚੀ ਹਸਤੀ ਦੀ ਸਾਇੰਸ ਵੱਲ ਧਿਆਨ ਦੇਣਾ ਚਾਹੀਦਾ ਹੈ। ਸਾਨੂੰ ਸ਼ੈਵਾਂ ਦੇ ਬਸ ਬਾਹਰ ਵਾਲੇ ਫਹਿਮ ਨੂੰ ਮੰਨਣ ਦੀ ਬਜਾਏ ਹਕੀਕਤ ਪਸੰਦੀ ਦੀ ਡੂੰਘਿਆਈ ਨੂੰ ਵੇਖਣਾ ਚਾਹੀਦਾ ਹੈ। ਕੀ ਅਸੀਂ ਅਨਾਨਾਸ ਦੇ ਰੁੱਖ ਤੋਂ ਆੜੂ ਲੈ ਸਕਦੇ ਹਾਂ ਜਾਂ ਹਸਤੀ ਦੀ ਹਮ ਆਂਗੀ ਤੋਂ ਮੁਖਾਲਫਤ ਸਿੱਖ ਸਕਦੇ ਹਾਂ? ਸਾਰੀ ਬਿਮਾਰੀ ਦੀ ਹਾਸਲ ਹੋਣ ਵਾਲੀ ਵਜ੍ਹਾ ਅਤੇ ਨਿਉਂ ਡਰ, ਲਾਇਲਮੀ ਅਤੇ ਪਾਪ ਹੈ। ਬਿਮਾਰੀ ਹਮੇਸ਼ਾ ਗਲਤ ਸੋਚ ਦੇ ਪਰੋਂ ਤਰਗੀਬ ਪਾਉਂਦੀ ਹੈ ਜਿਹੜੀ ਸ਼ਾਉਰੀ ਤੌਰ 'ਤੇ ਕਬੂਲ ਕੀਤੀ ਜਾਂਦੀ ਹੈ ਨਾ ਕਿ ਬਰਬਾਦ ਕੀਤੀ ਜਾਂਦੀ ਹੈ। ਬਿਮਾਰੀ ਖਾਰਜੀ ਖਿਆਲ ਦੀ ਇੱਕ ਸੂਰਤ ਹੈ। ਡਾਕਟਰਾਂ ਨੂੰ ਆਪਣੇ ਮਰੀਜ਼ਾਂ ਦੇ ਜ਼ਿਹਨਾਂ ਵਿੱਚ ਬਿਮਾਰੀ ਨਿਪਾਣੀ ਨਹੀਂ ਚਾਹੀਦੀ, ਜਿਵੇਂ ਪੀ ਉਹ ਅਕਸਰ ਕਰਦੇ ਨੇ ਇਹ ਆਖਦੇ ਹੋਏ ਵੀ ਫਲਾਂ ਬਿਮਾਰੀ ਇੱਕ ਪੱਕੀ ਅਸਲੀਅਤ ਹੈ, ਹਾਲਾਂਕਿ ਇਹਦੇ ਤੋਂ ਵੀ ਪਹਿਲਾਂ ਕਿ ਉਹ ਉਸ ਮਾਦੀ ਯਕੀਨ ਦੇ ਰਾਹੀਂ ਬਿਮਾਰੀ ਦਾ ਇਲਾਜ ਕਰਨ ਦੀ ਕੋਸ਼ਿਸ਼ ਕਰਨ ਜਿਹਦਾ ਉਹ ਹੌਸਲਾ ਵਧਾ ਰਹੇ ਹੁੰਦੇ ਨੇ। ਖਿਆਲਾਂ ਨੂੰ ਡਰ ਨਾਲ ਸਜਾਉਣ ਦੀ ਬਜਾਏ ਉਹਨਾਂ ਨੂੰ ਉਸ ਇਲਾਹੀ ਮੁਹੱਬਤ ਦੇ ਅਸਰ ਦੇ ਪਾਰੋਂ ਜਿਹੜਾ ਖੌਫ ਨੂੰ ਦੂਰ ਕਰਦਾ ਹੈ ਮਾਦੀ ਸਿਆਣ ਦੇ ਹੰਗਾਮਾ ਖੇਜ਼ ਅਨਸਰ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਬਿਮਾਰ ਉਸ ਜ਼ਿਹਨੀ ਮਰਹਲੇ ਦੇ ਬਾਰੇ ਕੁਝ ਨਹੀਂ ਜਾਣਦੇ ਜਿਨ੍ਹਾਂ ਨਾਲ ਉਹ ਮਾੜੇ ਹੋ ਰਹੇ ਹੁੰਦੇ ਨੇ, ਅਤੇ ਇਹਦੇ ਨਾਲ ਨਾਲ ਉਸ ਮਬਾਦਲ ਤਬੀਆਤੀ ਤਰੀਕੇ ਦੇ ਬਾਰੇ ਕੁਝ ਨਹੀਂ ਜਾਣਦੇ ਜਿਹਦੇ ਰਾਹੀਂ ਉਹ ਸ਼ਫਾਯਾਬ ਹੋ ਸਕਦੇ ਨੇ। ਜੇ ਉਹ ਆਪਣੀ ਬਿਮਾਰੀ ਦੇ ਬਾਰੇ ਪੁੱਛਦੇ ਨੇ ਉਹਨਾਂ ਨੂੰ ਬਸ ਉਹ ਹੀ ਦੱਸੋ ਜੋ ਕੁਝ ਜਾਣਨਾ ਉਹਨਾਂ ਲਈ ਠੀਕ ਹੈ। ਉਹਨਾਂ ਨੂੰ ਯਕੀਨ ਦਵਾਓ ਭਈ ਉਹ ਆਪਣੀ ਬਿਮਾਰੀ ਦੇ ਬਾਰੇ ਕੁਝ ਬਹੁਤਾ ਹੀ ਸੋਚਦੇ ਨੇ ਅਤੇ ਉਹਨਾਂ ਨੇ ਪਹਿਲਾਂ ਹੀ ਇਸ ਮੌਜੂ ਦੇ ਬਾਰੇ ਬਹੁਤ ਕੁਝ ਸੁਣਿਆ ਹੋਇਆ ਹੈ। ਉਹਨਾਂ ਦੀ ਸੋਚ ਨੂੰ ਉਹਨਾਂ ਦੇ ਬਦਲਾਂ ਦੀ ਬਜਾਏ ਵੱਡੀਆਂ ਗੱਲਾਂ ਵੱਲ ਲਿਆਉਣ ਦੀ ਕੋਸ਼ਿਸ਼ ਕਰੋ। ਉਹਨਾਂ ਨੂੰ ਤਾਲੀਮ ਦਿਓ ਭਈ ਉਹਨਾਂ ਦੀ ਹਸਤੀ ਰੂਹ ਦੇ ਪਾਰੋਂ ਕਾਇਮ ਹੈ, ਨਾ ਭਈ ਮਾਦੇ ਦੇ ਪਾਰੋਂ, ਅਤੇ ਇਹ ਭਈ ਉਹ ਰੱਬ ਇਲਾਹੀ ਮੁਹੱਬਤ ਵਿੱਚ ਹੀ ਸਿਹਤਮੰਦੀ ਅਮਨ ਅਤੇ ਹਮਾਂਗੀ ਪਾਉਂਦੇ ਨੇ। ਤੁਸੀਂ ਆਖੋ ਵੀ ਇੱਕ ਫੋੜਾ ਦਰਦਨਾਕ ਹੁੰਦਾ ਹੈ, ਪਰ ਇਹ ਮੁਮਕਿਨ ਨਹੀਂ, ਕਿਉਂ ਜੇ ਮਾਦਾ ਸਿਆਣ ਦੇ ਬਗੈਰ ਦਰਦਨਾਕ ਨਹੀਂ ਹੈ। ਸੋਜ ਅਤੇ ਸਾੜ ਦੇ ਰਾਹੀਂ ਇੱਕ ਫੋੜਾ ਬਸ ਦਰਦ ਉੱਤੇ ਇੱਕ ਯਕੀਨ ਨੂੰ ਜ਼ਾਹਿਰ ਕਰਦਾ ਹੈ, ਅਤੇ ਇਹ ਯਕੀਨ ਹੀ ਫੋੜਾ ਖਵਾਉਂਦਾ ਹੈ। ਹੁਣ ਆਪਣੇ ਮਰੀਜ਼ ਨੂੰ ਜ਼ਿਹਨੀ ਤੌਰ 'ਤੇ ਸੱਚਾਈ ਦੀ ਡੂੰਘੀ ਤਵੱਜੋ ਦੀ ਹਦਾਇਤ ਕਰੋ, ਅਤੇ ਇਹਦੇ ਨਾਲ ਛੇਤੀ ਉਹ ਫੋੜਾ ਠੀਕ ਹੋ ਜਾਵੇਗਾ। ਇਹ ਅਸਲੀਅਤ ਵਿੱਚ ਜਿੱਥੇ ਫਾਨੀ ਸਿਆਣ ਪੀੜ ਨੂੰ ਮਹਿਸੂਸ ਕਰਨ ਲਈ ਨਹੀਂ ਹੋਵੇਗੀ, ਉੱਥੇ ਪੀੜ ਮੌਜੂਦ ਨਹੀਂ ਹੋਵੇਗੀ। ਇਹ ਇਸ ਗੱਲ ਦਾ ਸਬੂਤ ਹੈ ਭਈ ਇਹ ਨਾਮ ਨਿਹਾਦ ਸਿਆਣ ਆਪ ਆਪਣੀ ਪੀੜ ਬਣਾਉਂਦੀ ਹੈ, ਯਾਨੀ ਪੀੜ ਉੱਤੇ ਆਪਣੇ ਆਪ ਦਾ ਯਕੀਨ। ਕ੍ਰਿਸਚਨ ਸਾਇੰਸ ਦੇ ਸ਼ਫਾ ਦੇਣ ਵਾਲੇ ਲਈ ਬਿਮਾਰੀ ਇੱਕ ਸੁਪਨਾ ਹੈ ਜਿਹਦੇ ਤੋਂ ਮਰੀਜ਼ ਨੂੰ ਜਾਗਣ ਦੀ ਲੋੜ ਹੈ। ਇਲਾਜ ਕਰਨ ਵਾਲਿਆਂ ਨੂੰ ਬਿਮਾਰੀ ਅਸਲੀ ਨਹੀਂ ਲੱਗਣੀ ਚਾਹੀਦੀ, ਕਿਉਂ ਜੇ ਇਹ ਗੱਲ ਮੰਨਣ ਦੇ ਕਾਬਲ ਹੈ ਭਈ ਮਰੀਜ਼ ਨੂੰ ਠੀਕ ਕਰਨ ਦਾ ਤਰੀਕਾ ਇਹ ਹੈ ਭਈ ਉਹਨੂੰ ਬਿਮਾਰੀ ਗੈਰ ਅਸਲੀ ਜ਼ਾਹਿਰ ਕੀਤੀ ਜਾਵੇ। ਇਹ ਕਰਨ ਲਈ ਇਲਾਜ ਕਰਨ ਵਾਲੇ ਨੂੰ ਸਾਇੰਸ ਵਿੱਚ ਬਿਮਾਰੀ ਦੀ ਗੈਰ ਅਸਲੀਅਤ ਨੂੰ ਸਮਝਣਾ ਚਾਹੀਦਾ ਹੈ। ਤਿੱਬੀ ਗਵਾਹੀਆਂ ਅਤੇ ਇਨਫਰਾਦੀ ਤਜਰਬੇ ਦੋਵਾਂ ਦੇ ਮੁਤਾਬਕ ਕੋਈ ਵੀ ਦਵਾਈ ਆਖਰ ਵਿੱਚ ਆਪਣੀ ਫਰਜ਼ੀ ਤਾਕਤ ਗਵਾ ਦਿੰਦੀ ਹੈ ਅਤੇ ਮਰੀਜ਼ ਲਈ ਹੋਰ ਕਿਸੇ ਕੰਮ ਦੀ ਨਹੀਂ ਰਹਿੰਦੀ। ਸਿਹਤ ਦੇਣ ਵਾਲਾ ਇਲਾਜ ਵੀ ਆਪਣੀ ਅਫਾਦੀਅਤ ਗਵਾ ਦਿੰਦਾ ਹੈ। ਅਤਾਈ ਇਲਾਜ ਇੰਝ ਹੀ ਬਿਮਾਰ ਦੀ ਖੁਸ਼ਫਹਿਮੀ ਨੂੰ ਕਿਸੇ ਹੱਦ ਤੀਕਰ ਮੁਤਾਸਰ ਕਰਦਾ ਹੈ ਅਤੇ ਫਿਰ ਉਹ ਠੀਕ ਨਹੀਂ ਹੋ ਪਾਉਂਦੇ। ਇਹ ਸਬਕ ਬਹੁਤ ਫਾਇਦੇ ਦੇਣ ਵਾਲੇ ਨੇ। ਇਹਨਾਂ ਸਬਕਾਂ ਨੂੰ ਕ੍ਰਿਸਚਨ ਸਾਇੰਸ ਦੇ ਅਹਿਸਾਸ, ਸੱਚਾਈ ਤੋਂ ਗਲਤੀ ਅਤੇ ਰੂਹ ਤੋਂ ਮਾਦੇ ਦੀਆਂ ਸਾਡੀਆਂ ਬੁਨਿਆਦਾਂ ਨੂੰ ਫਿਤਰੀ ਅਤੇ ਅਸਲੀ ਤੌਰ 'ਤੇ ਬਦਲ ਦੇਣਾ ਚਾਹੀਦਾ ਹੈ। ਮਾਦੇ ਦੀ ਹਾਲਤ ਨੂੰ ਪਰਖਣ ਲਈ ਡਾਕਟਰ ਨਬਜ਼ ਜ਼ੁਬਾਨ ਅਤੇ ਫੇਫੜਿਆਂ ਦਾ ਮੁਆਇਨਾ ਕਰਦੇ ਨੇ, ਜਦਕਿ ਅਸਲ ਵਿੱਚ ਸਭ ਕੁਝ ਸਿਆਣ ਹੀ ਹੈ। ਜੇ ਬਦਨ ਮਾਦੀ ਹੈ ਤਾਂ ਇਹ ਕਿਸੇ ਵੀ ਤਰ੍ਹਾਂ ਕਿਸੇ ਵਜ੍ਹਾ ਪਾਰੋਂ ਬਿਮਾਰ ਨਹੀਂ ਹੋ ਸਕਦਾ, ਕਿਉਂ ਜੇ ਨਾਮ ਨਿਹਾਦ ਮਾਦੀ ਬਦਨ ਇੱਕ ਜ਼ਿਹਨੀ ਨਜ਼ਰੀਆ ਹੈ ਜਿਹਦੇ ਉੱਤੇ ਫਾਨੀ ਸਿਆਣ ਦੀ ਹੁਕਮਰਾਨੀ ਹੁੰਦੀ ਹੈ। ਇਹ ਬਸ ਉਹਦਾ ਹੀ ਇਜ਼ਹਾਰ ਕਰਦਾ ਹੈ ਜੋ ਕੁਝ ਇਹ ਨਾਮ ਨਿਹਾਦ ਸਿਆਣ ਬਿਆਨ ਕਰਦੀ ਹੈ। ਇਸ ਲਈ ਹਮਾਹੰਗ ਹਸਤੀ ਦੇ ਬਾਰੇ ਸੱਚੀਆਂ ਹਕੀਕਤਾਂ ਉੱਤੇ ਚੁੱਪ ਅਤੇ ਉੱਚੀ ਆਵਾਜ਼ ਦੋਵਾਂ ਦੇ ਰਾਹੀਂ ਮਰੀਜ਼ ਦੇ ਝੂਠੇ ਅਕੀਦੇ ਨੂੰ ਫਲਾਹ ਕਰਨਾ ਹੀ ਚੰਗਾ ਇਲਾਜ ਹੈ। ਯਾਨੀ ਇਨਸਾਨ ਨੂੰ ਬਿਮਾਰ ਦੀ ਬਜਾਏ ਤੰਦਰੁਸਤ ਪੇਸ਼ ਕਰਨਾ ਅਤੇ ਇਹ ਜ਼ਾਹਰ ਕਰਨਾ ਵੀ ਮਾਦੇ ਲਈ ਤਕਲੀਫ ਸਹਿਣਾ, ਪੀੜ ਜਾਂ ਗਰਮੀ ਮਹਿਸੂਸ ਕਰਨਾ, ਪਿਆਸ ਜਾਂ ਬੁਖਾਰ ਮਹਿਸੂਸ ਕਰਨਾ ਨਾਮੁਮਕਿਨ ਹੈ। ਡਰ ਨੂੰ ਤਬਾਹ ਕਰੋ ਅਤੇ ਤੁਸੀਂ ਬੁਖਾਰ ਦਾ ਖਾਤਮਾ ਕਰੋਗੇ। ਇਨਸਾਨੀਅਤ ਸਾਇੰਸ ਅਤੇ ਮਸੀਹਤ ਦੇ ਪਾਰੋਂ ਵਧੇਗੀ। ਦੌੜ ਨੂੰ ਤੇਜ਼ ਕਰਨ ਦੀ ਲੋੜ ਇਸ ਅਸਲੀਅਤ ਦੀ ਪਿਓ ਹੈ ਵੀ ਸਿਆਣ ਇਹ ਕਰ ਸਕਦੀ ਹੈ, ਕਿਉਂ ਜੇ ਸਿਆਣ ਗੰਦ ਦੀ ਬਜਾਏ ਸਫਾਈ, ਕਮਜ਼ੋਰੀ ਦੀ ਬਜਾਏ ਤਾਕਤ ਅਤੇ ਬਿਮਾਰੀ ਦੀ ਬਜਾਏ ਤੰਦਰੁਸਤੀ ਦਿੰਦੀ ਹੈ। ਇਹ ਪੂਰੇ ਨਿਜ਼ਾਮ ਵਿੱਚ ਬਦਲਣ ਦੇ ਕਾਬਲ ਹੈ ਅਤੇ ਇਹਨੂੰ ਹਰ ਜ਼ਰੇ ਤੀਕਰ ਬਣਾ ਸਕਦੀ ਹੈ। ਪੁਰਾਣੇ ਮਸੀਹੀ ਇਲਾਜ ਕਰਨ ਵਾਲੇ ਸੀ, ਮਸੀਹਤ ਦਾ ਇਹ ਅਨਸਰ ਗਵਾਚ ਕਿਉਂ ਗਿਆ ਹੈ? ਕਿਉਂ ਜੇ ਸਾਡਾ ਮਜ਼ਹਬੀ ਨਿਜ਼ਾਮ ਘੱਟੋ ਘੱਟ ਸਾਡੇ ਤਿੱਬੀ ਨਿਜ਼ਾਮਾਂ ਦੇ ਹੇਠਾਂ ਆ ਗਿਆ ਹੈ। ਪਹਿਲੀ ਬੁੱਧਪ੍ਰਸਤੀ ਮਾਦੇ ਉੱਤੇ ਯਕੀਨ ਸੀ। ਸਕੂਲਾਂ ਨੇ ਖੁਦਾਈ ਉੱਤੇ ਈਮਾਨ ਦੀ ਬਜਾਏ ਮਨਸ਼ੀਆਤ ਦੇ ਫੈਸ਼ਨ ਉੱਤੇ ਈਮਾਨ ਨੂੰ ਵਧਾਇਆ ਹੈ। ਜੇ ਬਿਮਾਰੀ ਅਸਲੀ ਹੈ ਤਾਂ ਇਹ ਲਾਫਾਨੀਅਤ ਨਾਲ ਤਾਲੁਕ ਰੱਖਦੀ ਹੈ, ਜੇ ਸੱਚੀ ਹੈ ਤਾਂ ਇਹ ਸੱਚਿਆਈ ਦਾ ਹਿੱਸਾ ਹੈ। ਪਰ ਜੇ ਪਾਪ ਅਤੇ ਬਿਮਾਰੀ ਵਹਿਮ ਨੇ ਅਤੇ ਇਸ ਫਾਨੀ ਸੁਪਨੇ ਜਾਂ ਵਹਿਮ ਤੋਂ ਜਾਗਣਾ ਸਾਨੂੰ ਸਿਹਤਮੰਦੀ, ਪਾਕਿਜ਼ਗੀ ਅਤੇ ਲਾਫਾਨੀਅਤ ਦਿੰਦਾ ਹੈ। ਇਹ ਜਾਗਣਾ ਮਸੀਹ ਦਾ ਆਉਣਾ ਹੈ, ਸੱਚਿਆਈ ਦਾ ਵੇਲੇ ਤੋਂ ਪਹਿਲਾਂ ਇਜ਼ਹਾਰ, ਜਿਹੜਾ ਗਲਤੀ ਨੂੰ ਬਾਹਰ ਕੱਢਦਾ ਅਤੇ ਬਿਮਾਰ ਨੂੰ ਠੀਕ ਕਰ ਦਿੰਦਾ ਹੈ। ਇਹ ਉਹ ਮੁਕਤੀ ਹੈ ਜਿਹੜੀ ਰੱਬ ਇਲਾਹੀ ਅਸੂਲ ਉਸ ਮੁਹੱਬਤ ਪਾਰੋਂ ਮਿਲਦੀ ਹੈ ਜਿਹਨੂੰ ਯਿਸੂ ਨੇ ਜ਼ਾਹਿਰ ਕੀਤਾ ਹੈ। ਬਿਮਾਰੀ ਦੀ ਦਰਜਾਬੰਦੀ ਅਸੀਂ ਉਸ ਗਲਤੀ ਦੇ ਤੌਰ 'ਤੇ ਕਰਦੇ ਹਾਂ ਜਿਹਨੂੰ ਸੱਚਾਈ ਜਾਂ ਸਿਆਣ ਦੇ ਇਲਾਵਾ ਕੋਈ ਸ਼ਾਇ ਸ਼ਫਾ ਨਹੀਂ ਦੇ ਸਕਦੀ, ਪਰ ਸ਼ਰਤ ਇਹ ਹੈ ਵੀ ਇਹ ਸਿਆਣ ਇਲਾਹੀ ਹੋਵੇ ਨਾ ਕਿ ਇਨਸਾਨੀ। ਸਿਆਣ ਬਾਕੀ ਸਾਰੀਆਂ ਕੂਵਤਾਂ ਤੋਂ ਉੱਚੀ ਏ ਅਤੇ ਅਖੀਰੀ ਸ਼ਫਾ ਦੇ ਦੂਜੇ ਸਾਰੇ ਵਸੀਲਿਆਂ ਉੱਤੇ ਫੋਕੀਅਤ ਹਾਸਲ ਕਰੇਗੀ। ਸਾਇੰਸ ਦੇ ਰਾਹੀਂ ਸ਼ਫਾ ਦੇਣ ਲਈ ਤੁਹਾਨੂੰ ਸਾਇੰਸ ਦੀਆਂ ਰੂਹਾਨੀ ਅਤੇ ਇਖਲਾਕੀ ਮੰਗਾਂ ਤੋਂ ਬੇਖਬਰ ਨਹੀਂ ਹੋਣਾ ਚਾਹੀਦਾ ਅਤੇ ਉਹਨਾਂ ਦੀ ਨਾਫਰਮਾਨੀ ਨਹੀਂ ਕਰਨੀ ਚਾਹੀਦੀ। ਇਖਲਾਕੀ ਜਹਾਲਤ ਜਾਂ ਪਾਪ ਤੁਹਾਡੇ ਇਜ਼ਹਾਰ ਉੱਤੇ ਅਸਰਅੰਦਾਜ਼ ਹੁੰਦੇ ਨੇ, ਕ੍ਰਿਸਚਨ ਸਾਇੰਸ ਦੇ ਮਿਆਰਾਂ ਦੀ ਪਹੁੰਚ ਵਿੱਚ ਰੁਕਾਵਟ ਦੀ ਵਜ੍ਹਾ ਬਣਦੇ ਨੇ। ਰੱਬ ਕਾਦਰ ਮੁਤਲਿਕ ਹਸਤੀ ਹੈ, ਉਹਨੇ ਦਵਾਈ ਬਣਾਈ ਪਰ ਇਹ ਦਵਾਈ ਸਿਆਣ ਸੀ। ਇਹਨੂੰ ਮਾਦਾ ਨਹੀਂ ਸੀ ਹੋਣਾ ਚਾਹੀਦਾ, ਜਿਹੜਾ ਕਿ ਸਿਆਣ ਯਾਨੀ ਰੱਬ ਦੀ ਫਿਤਰਤ ਅਤੇ ਕਿਰਦਾਰ ਤੋਂ ਵੱਖਰਾ ਹੁੰਦਾ ਹੈ। ਸੱਚ ਹਰ ਤਰ੍ਹਾਂ ਦੀ ਗਲਤੀ ਲਈ ਰੱਬ ਦਾ ਦਿੱਤਾ ਹੋਇਆ ਇੱਕ ਇਲਾਜ ਹੈ ਅਤੇ ਸੱਚਾਈ ਬਸ ਉਸੇ ਸ਼ੈਅ ਨੂੰ ਨੇਸਤ ਕਰਦੀ ਹੈ ਜਿਹੜੀ ਗੈਰ ਅਸਲੀ ਹੁੰਦੀ ਹੈ। ਇਸ ਲਈ ਇਹ ਸੱਚ ਹੈ ਵੀ ਕੱਲ੍ਹ ਵਾਂਗਰ ਅੱਜ ਵੀ ਮੁਸੀਬਤ ਰੂਹਾਂ ਨੂੰ ਕੱਢਦਾ ਅਤੇ ਬਿਮਾਰਾਂ ਨੂੰ ਸ਼ਫਾ ਦਿੰਦਾ ਹੈ। ਸੱਚਾਈ ਨਾ ਕਿ ਜਿਸਮਾਨੀ ਮਰਜ਼ੀ, ਉਹ ਇਲਾਹੀ ਕੁਵਤ ਹੈ ਜਿਹੜੀ ਬਿਮਾਰ ਨੂੰ ਆਖਦੀ ਹੈ ਸਾਕਤ ਹੋ ਜਾ, ਰੁਕ ਜਾ। ਜਦ ਹਸਤੀ ਦੀ ਸਾਇੰਸ ਨੂੰ ਆਲਮੀ ਸਤਹ ਉੱਤੇ ਸਮਝਿਆ ਜਾਂਦਾ ਹੈ ਤਾਂ ਹਰ ਬੰਦਾ ਆਪਣੇ ਆਪ ਦਾ ਡਾਕਟਰ ਹੋਵੇਗਾ ਅਤੇ ਸੱਚਾਈ ਆਲਮਗੀਰ ਅਕਸੀਰ ਆਜ਼ਮ ਹੋਵੇਗੀ। ਹੁਣ ਮੈਂ ਮੀਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਵੱਲ ਇਹੀ ਪਿਆਰੀ ਹਕੂਮਤ ਕਰਦੀ ਹੈ ਅਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕੋਈ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।